ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਥ ਸ਼ਾਂਤੀ ਦੇ ਮੁਜੱਸਮੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਹੌਸਲਾ ਦਿੱਤਾ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ। ਹੌਸਲੇ ਦੀ ਗੱਲ ਕਿਵੇਂ ਆਈ? ਅਸੀਂ ਵੱਖ ਵੱਖ ਧਰਮਾਂ ਦਾ ਮੁਤਾਲਿਆ ਕਰੀਏ ਔਰ ਉਹਨਾਂ ਧਰਮਾਂ ਦੇ ਵਿੱਚ ਉਸ ਪਰਮਾਤਮਾ ਨੂੰ ਬੜਾ ਸਖ਼ਤ ਕਰਕੇ ਬਿਆਨ ਕੀਤਾ ਹੈ। ਮਿੱਤਰਾ, ਤੈਨੂੰ ਬੈਤ ਤਰਨੀ ਨਦੀ ਲੰਘਣੀ ਪਏਗੀ। ਮੈਂ ਪੁਰਾਣਾ ਵਿੱਚ ਪੜ੍ਹਿਆ ਕਿ ਇੱਕ ਲਹੂ ਅਤੇ ਪਾਕ ਦੀ ਨਦੀ ਹੈ, ਜਿਵੇਂ ਗੇਂਦ ਹੁੰਦਾ ਨਾ, ਗੇਂਦ ਛੋਟਾ ਜਿਹਾ, ਇਸ ਪ੍ਰਕਾਰ ਉੱਥੇ ਗੇਂਦ ਵਰਗੀ ਇੱਕ ਵਸਤੂ ਜਿਹਨੂੰ ਕੰਡੇ ਲੱਗੇ ਹੋਣਗੇ, ਉਹ ਤੇਰੇ ਸ਼ਰਾਬ ਪੀਣ ਕਰਕੇ ਤੈਨੂੰ ਉਹ ਸਜ਼ਾ ਭੋਗਣੀ ਪਏਗੀ। ਇਤਿਹਾਸਕ ਉੱਥੇ ਨਰਕਾਂ ਦੀ ਅੱਗ ਮੱਚਦੀ ਹੈ, ਪਤਾ ਨਹੀਂ ਕਿੰਨੇ ਕੁ ਸਾਲ ਤੈਨੂੰ ਦੁੱਖ ਭੋਗਣੇ ਪੈਣ। ਕਹਿਣ ਤੋਂ ਭਾਵ ਕਿ ਕਈ ਥਾਵਾਂ 'ਤੇ ਉਸ ਰੱਬ ਨੂੰ ਬੜਾ ਕੁਰਖਤ ਕਰਕੇ ਬਿਆਨ ਕੀਤਾ ਹੈ, ਬੜਾ ਨਿਰਦਈ ਕਰਕੇ ਬਿਆਨ ਕੀਤਾ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਰਹਿਮਤ ਕੀਤੀ, ਕਹਿਣ ਲੱਗੇ, ਮਿੱਤਰਾ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ ਉਹ ਜ਼ਾਲਮ ਨਹੀਂ ਹੋ ਸਕਦਾ। ਆਪਾਂ ਗੁਰੂ ਕੇ ਸਿੱਖ ਹਾਂ, ਰੋਜ਼ਾਨਾ ਆਪਾਂ ਜਪਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਔਰ ਉਸ ਬਾਣੀ ਦੇ ਵਿੱਚ ਸ਼ਬਦ ਆਉਂਦਾ ਧੌਲ ਧਰਮ ਦਇਆ ਕਾਪੂਤ। ਜਿਹੜੀ ਇਹ ਸ੍ਰਿਸ਼ਟੀ ਹੈ, ਕਿਉਂਕਿ ਕਈ ਪ੍ਰਾਤਨ ਗ੍ਰੰਥਾਂ 'ਚ ਲਿਖਿਆ ਵੀ ਇਸ ਧਰਤੀ ਨੂੰ ਚਿੱਟੇ ਰੰਗ ਦੇ ਬਲਦ ਨੇ ਚੁੱਕਿਆ ਹੋਇਆ, ਔਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵਹਿਮ ਦੂਰ ਕੀਤਾ। ਕਹਿਣ ਲੱਗੇ, ਭਲਿਓ ਜੇ ਤੁਹਾਡੀ ਇਹ ਗੱਲ ਮੰਨ ਲਈ ਜਾਏ ਵੀ ਧਰਤੀ ਨੂੰ ਬਲਦ ਨੇ ਚੁੱਕਿਆ, ਆਖਰ ਬਲਦ ਵੀ ਕਿਸੇ 'ਤੇ ਖਲੋਤਾ ਹੋਵੇਗਾ ਨਾ। ਜੇ ਧਰਤੀ ਨੂੰ ਬਲਦ ਨੇ ਚੁੱਕਿਆ ਤਾਂ ਬਲਦ ਦੇ ਪੈਰਾਂ ਥੱਲੇ ਕੀ ਹੈ? ਜਿਹੜਾ ਗੁਰਮਤ ਹੈ, ਇਹ ਵਹਿਮ ਦਾ ਜਿਹੜਾ ਸਾਨੂੰ ਭਰਮ ਪਿਆ ਨਾ, ਭਰਮਾਂ ਨੂੰ ਦੂਰ ਕਰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਭਲਿਓ ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਭਾਰ ਤਲੇ ਕਵਣ ਜੋਰ। ਇਹ ਦੱਸੋ ਵੀ ਉਹਨਾਂ ਦੇ ਥੱਲੇ ਕੀ ਹੈ? ਕਹਿਣ ਤੋਂ ਭਰਾਵ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਮੁਖੋ, ਇਹ ਧਰਤੀ ਧਰਮ ਦੇ ਆਸਰੇ 'ਤੇ ਖੜੀ ਹੈ, ਧਰਮ ਦੇ ਆਸਰੇ ਉੱਪਰ। ਤੋ ਇੱਥੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਭਲਿਆ ਉਹ ਪਰਮਾਤਮਾ ਜ਼ਾਲਮ ਨਹੀਂ, ਉਹ ਦਇਆ ਦਾ ਸਾਗਰ ਹੈ। ਜਿਵੇਂ ਆਪਾਂ ਕਦੇ ਕਦੇ ਹੁਕਮਨਾਮਾ ਵੀ ਸਰਵਣ ਕਰਦੇ ਹਾਂ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਸਦਾ ਮਿਹਰਬਾਨ। ਉਹ ਵਾਹਿਗੁਰੂ ਤਿੰਨਾਂ ਕਾਲਾਂ ਵਿੱਚ ਦਿਆਲੂ ਕਿਰਪਾਲੂ ਹੈ। ਅੱਜ ਦੇ ਇਸ ਪਾਵਨ ਪਵਿੱਤਰ ਫਰਮਾਨ ਵਿੱਚ ਜਿਹੜਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ, ਉਹ ਇਸ ਨੁਕਤੇ 'ਤੇ ਘੁੰਮਦਾ, ਸਾਚਾ ਸਾਹਿਬ ਸਦ ਮਿਹਰਬਾਨ। ਗੁਰਮੁਖ, ਜਦੋਂ ਆਪਾਂ ਗੁਰਬਾਣੀ ਦੀ ਬਰੀਕੀ ਨਾਲ ਵਿਚਾਰ ਕਰਦੇ ਹਾਂ ਨਾ, ਤੇ ਵਿਚਾਰ ਦੇ ਵਿੱਚੋਂ ਵਿਚਾਰ ਨਿਕਲਦਾ ਹੈ, ਜਸਟ ਲਾਈਕ ਸਾਚਾ ਸਾਹਿਬ ਸਦ ਮਿਹਰਬਾਨ। ਸਦ ਮਿਹਰਬਾਨ ਕਹਿਣ ਤੋਂ ਭਾਵ ਗੁਰਦੇਵ ਦਾ ਇਹ ਹੈ, ਆਪਾਂ ਗੁਰਮੁਖੋ ਕਈ ਵਾਰਾਂ ਸਾਨੂੰ ਕੋਈ ਕਿੰਨਾ ਵੀ ਵੱਧ ਘੱਟ ਬੋਲ, ਜੇ ਆਪਾਂ ਉਸ ਗੱਲ ਨੂੰ ਬਰਦਾਸ਼ਤ ਕਰ ਲੈਂਦੇ ਹਾਂ, ਸਾਨੂੰ ਗੁੱਸਾ ਨਹੀਂ ਆਉਂਦਾ, ਲੇਕਿਨ ਕਈ ਵਾਰਾਂ ਨਿੱਕੀ ਜਿਹੀ ਗੱਲ ਤੋਂ ਸਾਡਾ ਮਨ ਕਾਲਾ ਪੈ ਜਾਂਦਾ। ਬੰਦਾ ਉਹ ਹੈ, ਕਈ ਵਾਰਾਂ ਉਹਨੂੰ ਜਿੰਨਾ ਕੁਝ ਮਰਜ਼ੀ ਆਪਾਂ ਔਖਾ ਬੋਲ ਦਈਏ, ਪਰ ਉਹ ਜਰ ਜਾਏਗਾ, ਜਾ ਗੁਰਮੁਖਾ ਤੇਰਾ ਰੱਬ ਭਲਾ ਕਰੇ। ਅਤੇ ਕਈ ਵਾਰਾਂ ਨਿੱਕੀ ਜਿਹੀ ਗੱਲ 'ਤੇ ਉਹਨੂੰ ਕ੍ਰੋਧ ਆ ਜਾਂਦਾ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿਹੜਾ ਵਾਹਿਗੁਰੂ ਹੈ ਨਾ, ਪਰਮਾਤਮਾ, ਉਹਨੂੰ ਕਦੇ ਗੁੱਸਾ ਆਉਂਦਾ ਹੀ ਨਹੀਂ। ਸਦ ਮੇਰ ਆਉਣ ਤੋਂ ਭਾਵ ਉਹ ਸਦੀਵੀ ਤੌਰ 'ਤੇ ਮਿਹਰਬਾਨ ਹੈ, ਸਦੀਵੀ ਤੌਰ 'ਤੇ ਦਇਆ ਕਰਨ ਵਾਲਾ ਹੈ। ਕਿਉਂ? ਆਪਣਾ ਜਿੰਨੇ ਵੀ ਸਰੀਰ ਨੇ ਨਾ, ਆਪਾਂ ਝੂਠੇ ਹਾਂ। ਕੁਝ ਸਮਾਂ ਪਹਿਲਾਂ ਆਪਾਂ ਨਹੀਂ ਸਾਂ, ਕੁਝ ਸਮੇਂ ਤੋਂ ਬਾਅਦ ਗੁਰਮੁਖੋ ਆਪਾਂ ਨਹੀਂ ਰਹਿਣਾ। ਅਸੀਂ ਵਿਧਾਨ ਦੀ ਜਦੋਂ ਸੰਥਿਆ ਕਰਦੇ ਹਾਂ ਨਾ, ਤੇ ਉੱਥੇ ਵਿਧਾਨ ਦੇ ਵਿੱਚ ਲਫ਼ਜ਼ ਪੜ੍ਹਾਇਆ ਜਾਂਦਾ ਮਿਥਿਆ। ਮਿਥਿਆ ਦਾ ਅਰਥ ਇਹ ਵੀ ਜਿਹੜਾ ਨਾ ਪਹਿਲਾਂ ਹੋਵੇ, ਨਾ ਆਉਣ ਵਾਲੇ ਸਮੇਂ ਵਿੱਚ ਹੋਵੇ, ਕੇਵਲ ਵਰਤਮਾਨ ਸਮੇਂ 'ਤੇ ਪ੍ਰਤੀਤ ਹੋਵੇ, ਉਹਨੂੰ ਮਿਥਿਆ ਕਹਿੰਦੇ ਹਨ। ਇਸੇ ਪ੍ਰਕਾਰ ਆਪਾਂ ਜਿੰਨੇ ਵੀ ਸਰੀਰ ਹਾਂ, ਜਿੰਨੇ ਵੀ ਇਹ ਮੈਲ ਮਾੜੀਆਂ ਨੇ, ਇਹ ਮਿਥੇ ਨੇ। ਕੁਝ ਸਮਾਂ ਪਹਿਲਾਂ ਨਹੀਂ ਸਨ ਅਤੇ ਕੁਝ ਸਮੇਂ ਤੋਂ ਬਾਅਦ ਗੁਰਮੁਖ ਇਹਨਾਂ ਨਹੀਂ ਰਹਿਣਾ। ਲੇਕਿਨ ਮੇਰੇ ਪਾਤਸ਼ਾਹ ਕਹਿੰਦੇ, ਪਿਆਰਿਓ, ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਸਾਚੇ ਤੋਂ ਭਾਵ ਸਦੀਵੀ ਤੌਰ 'ਤੇ ਜਿਹੜਾ ਸੀ, ਜਿਹੜਾ ਹੈ, ਔਰ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਸੱਸੇ ਨੂੰ ਕੰਨਾ ਹਾਏ ਨੂੰ ਸਿਹਾਰੀ ਅਤੇ ਬੱਬੇ ਥੱਲੇ ਔਂਕੜ ਹੈ। ਇਹ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ। ਗੁਰੂ ਕੀ ਬਾਣੀ ਦਾ ਇੱਕ ਇੱਕ ਲਾਗ, ਕੰਨਾ, ਔਂਕੜ, ਸਿਹਾਰੀ, ਬਿਹਾਰੀ, ਉਹਦੀ ਸੈਂਸ ਹੈ, ਬੇਮਤਲਬਾ ਨਹੀਂ। ਸਾਹਿਬ ਦੇ ਥੱਲੇ ਔਂਕੜ ਤੋਂ ਭਾਵ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ, ਸਤਿਕਾਰਯੋਗ, ਹੈ ਉਹ ਸਦੀਵੀ ਤੌਰ 'ਤੇ ਰਹਿਣ ਵਾਲਾ ਔਰ ਗੁਰਮੁਖਾ ਉਹ ਦਇਆ ਦਾ ਸਾਗਰ ਹੈ। ਲੇਕਿਨ ਉਹਦੀ ਦਇਆ ਦਾ ਪਾਤਰ ਕਿਵੇਂ ਬਣਿਆ ਜਾਏ, ਰਹਿਮਤ ਸਾਨੂੰ ਕਿਵੇਂ ਮਿਲੇ, ਇਸ ਪੱਖ ਨੂੰ ਹਜ਼ੂਰ ਨੇ ਜਿਵੇਂ ਰਹਿਮਤ ਕਰਕੇ ਸਾਨੂੰ ਵਿਸਤਾਰ ਸਹਿਤ ਸਮਝਾਇਆ ਹੈ, ਸਮਝਣ ਦਾ ਯਤਨ ਕਰੀਏ ਔਰ ਗੁਰੂ ਪਾਤਸ਼ਾਹ ਨਮਸਕਾਰ ਕਰਦਿਆਂ ਰਹਿਮਤ ਦੇ ਪਾਤਰ ਬਣਨ ਲਈ ਉਪਰਾਲਾ ਕਰੀਏ। ਔਰ ਤਰੀਕਾ ਹੈ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾਂ। ਹਮਰੀ ਗਣਤ ਨਾ ਗਣੀਆਂ ਕਾਈ।
ਯਾਦ ਰੱਖਣਾ, ਆਪਾਂ ਜਦੋਂ ਵੀ ਗੁਰੂ ਕੀ ਬਾਣੀ 'ਚ ਪਰਮਾਤਮਾ ਨੂੰ ਮੁਖਾਤਬ ਕਰਕੇ ਅਰਦਾਸ ਬੇਨਤੀ ਕਰਦੇ ਹਾਂ, ਉਦੋਂ ਉਹਨੂੰ ਇੱਕ ਵਚਨ ਰੂਪ ਵਿੱਚ ਬੇਨਤੀ ਕਰਦੇ ਹਾਂ। ਇਹ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਤੂੰ ਠਾਕਰ ਤੁਮ ਪੈ ਅਰਦਾਸ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਵਾਹਿਗੁਰੂ ਨੂੰ ਇੱਕ ਵਚਨ ਕਰਕੇ ਬੇਨਤੀ ਕੀਤੀ ਹੈ। ਇੱਥੇ ਜਦੋਂ ਅਸੀਂ ਅਰਦਾਸ ਬੇਨਤੀ ਆਰੰਭ ਕਰਨੀ ਤਾਂ ਅਸੀਂ ਕਹਿੰਦਾ ਹਮਰੀ ਗਣਤ ਨਾ ਗਣੀਆਂ ਕਾਈ। ਹਮਰੀ ਤੋਂ ਭਾਵ ਹੈ ਅਸੀਂ, ਵੇ ਬਹੁ ਵਚਨ। ਇੱਥੇ ਇਹ ਵੀ ਕਹਿ ਸਕਦੇ ਵੀ ਮਹਾਰਾਜ ਮੈਂ ਕਿਸੇ ਗਿਣਤੀ 'ਚ ਨਹੀਂ। ਹਮਰੀ ਤੋਂ ਭਾਵ ਹੈ ਕਿ ਗੁਰਮੁਖਾ ਖੁਦ ਗਰਜ ਨਾ ਬਣ, ਆਪਣੇ ਨਾਲ ਦੂਜਿਆਂ ਦਾ ਭਲਾ ਵੀ ਮੰਨ। ਆਪ ਅਰਦਾਸ ਬੇਨਤੀ ਕਰਦੇ ਹਾਂ, ਜਦੋਂ ਅਰਦਾਸ ਸੰਪੂਰਨ ਹੁੰਦੀ ਹੈ ਨਾ, ਇਹ ਨਹੀਂ ਕਹਿਣਾ ਵੀ ਅਰਦਾਸ ਮੁੱਕ ਗਈ, ਗੁਰਮੁਖ ਅਰਦਾਸ ਤਾਂ ਮੁੱਕਦੀ ਨਹੀਂ। ਜਦੋਂ ਅਸੀਂ ਅਰਦਾਸ ਕਰਦੇ ਤਾਂ ਆਪਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਦੇ ਪਿੱਛੇ ਸਾਡੇ ਵਡੇਰਿਆਂ ਨੇ ਇੱਕ ਬਹੁਤ ਵੱਡਾ ਫਲਸਫਾ ਬਿਆਨ ਕੀਤਾ ਹੈ ਗੁਰੂ ਕੇ ਸਿੱਖਾ, ਜੇ ਰਹਿਮਤ ਦਾ ਪਾਤਰ ਬਣਨਾ ਤੇ ਤੇਰੇ ਅੰਦਰ ਖੁਦ ਗਰਜੀ ਨਾ ਹੋਵੇ। ਆਪਾਂ ਖੁਦ ਗਰਜ ਹਾਂ। ਜਿਸ ਤਰ੍ਹਾਂ ਮੈਂ ਇੱਕ ਉਦਾਹਰਨ ਪੜ੍ਹੀ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਜਪਜੀ ਦੇ ਟੀਕੇ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਇੱਕ ਮਨੁੱਖ ਨੇ ਭੋਲਾ ਨਾਥ ਦੀ ਅਰਾਧਨਾ ਸ਼ੁਰੂ ਕਰ ਦਿੱਤੀ, ਕਿਉਂਕਿ ਪ੍ਰਚਲਿਤ ਹੈ ਵੀ ਭੋਲਾ ਨਾਥ ਪ੍ਰਸੰਨ ਬੜੀ ਛੇਤੀ ਹੁੰਦਾ। ਉਹਨਾਂ ਦ੍ਰਿਸ਼ਟਾਂਤ ਰੂਪ 'ਚ ਲਿਖਿਆ, ਕਹਿੰਦੇ ਨੇ ਉਸ ਵਿਅਕਤੀ ਦੀ ਭਗਤੀ 'ਤੇ ਪ੍ਰਸੰਨ ਹੋ ਕਰਕੇ ਭੋਲਾ ਨਾਥ ਪ੍ਰਗਟ ਹੋਏ ਅਤੇ ਕਹਿੰਦੇ ਪ੍ਰੇਮੀਆਂ ਕੀ ਚਾਹੀਦਾ ਹੈ। ਕਹਿੰਦਾ ਜੀ ਲੋੜਾਂ ਵਾਸਤੇ ਤੁਹਾਨੂੰ ਚੇਤੇ ਕੀਤਾ, ਤੁਸੀਂ ਕਿਰਪਾ ਕੀ ਦਰਸ਼ਨ ਦੇ ਕੇ ਨਵਾਜਿਆ ਹੈ। ਅਤੇ ਭੋਲਾ ਨਾਥ ਕਹਿਣ ਲੱਗੇ ਵੀ ਮਿੱਤਰਾ ਜੋ ਤੂੰ ਮੰਗੇਗਾ ਦਿਆਂਗਾ, ਲੇਕਿਨ ਤੇਰੇ ਗਵਾਂਢੀ ਨੂੰ ਤੇਰੇ ਨਾਲ ਦੂਣਾ, ਤੇਰਾ ਖਰਚਾ ਕੋਈ ਨਹੀਂ। ਤੂੰ ਮੈਨੂੰ ਚੇਤੇ ਕੀਤਾ ਅਤੇ ਜੋ ਮੰਗੇਗਾ ਤੈਨੂੰ ਦਿਆਂਗੇ, ਪਰ ਤੇਰੇ ਗਵਾਂਢੀ ਨੂੰ ਦੂਣਾ। ਉਹ ਖੁਦ ਗਰਜ ਇਨਸਾਨ ਕਹਿਣ ਲੱਗਾ ਭੋਲਾ ਨਾਥ ਹੈ ਤਾਂ ਤੂੰ ਦਿਆਲੂ ਕਿਰਪਾਲੂ, ਅਤੇ ਮੈਂ ਤਾਂ ਤੇਰੀ ਅਰਾਧਨਾ ਤਾਂ ਕੀਤੀ ਸੀ ਵੀ ਗੁਆਂਢੀ ਮਾਰੇ ਜਾਣ। ਇਹ ਤਾਂ ਗੱਲ ਵਿਗੜ ਗਈ। ਬੰਦਾ ਆਪਣੇ ਆਪ ਨੂੰ ਬੜਾ ਚਲਾਕ ਸਮਝਦਾ, ਚਲਾਕ। ਕਹਿਣ ਲੱਗਾ ਜੀ ਚਲੋ ਹੈ ਤਾਂ ਵੈਸੇ ਔਖਾ, ਪਰ ਮੇਰੀ ਬੇਨਤੀ ਵੀ ਇਸ ਗੱਲ 'ਤੇ ਤੁਸੀਂ ਪੱਕੇ ਰਹਿਣਾ। ਪਰ ਹੁਣ ਮੇਰੀ ਪਹਿਲੀ ਬੇਨਤੀ ਹੈ ਵੀ ਮੇਰੇ ਦਰਵਾਜ਼ੇ 'ਚ ਖੂਹ ਲਾਓ, ਇੱਕ ਖੂਹ। ਭੋਲਾ ਨਾਥ ਕਹਿਣ ਲੱਗੇ ਵੀ ਤਥਾ ਅਸਤੂ ਹੋ ਜਾਏਗਾ। ਜਦੋਂ ਦਰਵਾਜ਼ੇ 'ਚ ਖੂਹ ਲੱਗਾ ਤੇ ਗਵਾਂਢੀਆਂ ਦੇ ਦੋ ਕਹਿਣ ਲੱਗਾ ਹੁਣ ਗੱਲ ਬਣੀ। ਉਹ ਕਹਿੰਦਾ ਜੀ ਤੁਹਾਨੂੰ ਬਹੁਤੀ ਖੇਚੜ ਨਹੀਂ ਦੇਣੀ, ਹੁਣ ਬੇਨਤੀ ਮੇਰੀ ਇੱਕ ਹੈ ਵੀ ਮੇਰੀ ਇੱਕ ਅੱਖ ਕਾਣੀ ਕਰ ਦੇ। ਭੋਲਾ ਨਾਥ ਹੱਸ ਕੇ ਕਹਿਣ ਲੱਗੇ ਭਲਿਆ, ਲੋਕੀ ਤਾਂ ਅਰਦਾਸਾਂ ਕਰਦੇ ਵੀ ਮੇਰੀ ਨਿਗਾਹ ਪੂਰੀ ਹੋ ਜਾਏ, ਤੇ ਤੂੰ ਕਹਿੰਦਾ ਵੀ ਕਾਣੀ ਹੋ ਜਾਏ। ਕਹਿੰਦਾ ਜੀ ਤੁਸੀਂ ਵੀ ਸਾਰੀ ਸ੍ਰਿਸ਼ਟੀ ਦੇ ਮਾਲਕ, ਤੁਸੀਂ ਥਾਂ ਥਾਂ ਤੇ ਜਾਣਾ ਤੇ ਮੇਰੀ ਬੇਨਤੀ ਵੀ ਮੈਂ ਤੁਹਾਡਾ ਟਾਈਮ ਹਰਜ ਨਾ ਕਰਾਂ, ਤੁਸੀਂ ਆਪਣੇ ਬਚਨ ਤੇ ਪੂਰੇ ਰਿਹਾ ਜੇ। ਤੁਸੀਂ ਕਹਿੰਦੇ ਸੀ ਵੀ ਗੁਆਂਢੀ ਨੂੰ ਦੂਣਾ ਦੇਣਾ ਹੈ, ਮੈਂ ਭਾਵੇਂ ਕਾਣਾ ਹੋ ਜਾਵਾਂ ਪਰ ਦੂਜਾ ਗੁਆਂਢੀ ਅੰਨਾ ਹੋ ਜਾਏ, ਇਹ ਕੋਈ ਇਬਾਦਤ ਦਾ ਤਰੀਕਾ ਤਾਂ ਨਹੀਂ ਨਾ, ਇਹ ਕੋਈ ਬੰਦਗੀ ਕਰਨ ਦਾ ਤਰੀਕਾ ਤਾਂ ਨਹੀਂ ਨਾ। ਇਸ ਪਾਵਨ ਪੰਕਤੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਤਰਸ ਕਰਕੇ ਸਮਝਾਇਆ, ਭਲਿਆ ਕੱਲਾ ਆਪਣੇ ਲਈ ਨਾ ਮੰਗ, ਦੁਨੀਆਂ ਲਈ ਵੀ ਮੰਗਣਾ ਕਰ। ਆਪਾਂ ਆਪਣੇ ਲਈ ਮੰਗਦੇ ਹਾਂ, ਮੈਨੂੰ ਆਪਣਾ ਬਚਪਨ ਚੇਤੇ ਹੈ, ਮੈਂ ਬਜ਼ੁਰਗਾਂ ਨੂੰ ਅਰਦਾਸ ਕਰਦਿਆਂ ਵੇਖਿਆ ਉਹਨਾਂ ਕੋਲ ਭਾਵੇਂ ਦੁਨਿਆਵੀ ਵਿਦਿਆ ਨਹੀਂ ਸੀ ਪਰ ਸੰਸਕਾਰ ਬੜੇ ਚੰਗੇ ਸਨ। ਸ਼ਾਮ ਦੇ ਟਾਈਮ 'ਤੇ ਸੰਖ ਵੱਜਣਾ ਗੁਰਦੁਆਰਿਆਂ ਵਿੱਚ, ਉਹਨਾਂ ਸਾਡੇ ਵਡੇਰੇ ਬਜ਼ੁਰਗਾਂ ਨੇ ਅਰਦਾਸ ਕਰਨੀ, ਮਹਾਰਾਜ ਸਾਰਿਆਂ ਦਾ ਭਲਾ ਕਰ ਅਤੇ ਕਿਸੇ ਦੇ ਪੈਰਾਂ ਪਿੱਛੇ ਸਾਡਾ ਭਲਾ ਵੀ ਕਰ। ਭਲਾ ਮੰਗਣਾ ਲੇਕਿਨ ਦੂਜਿਆਂ ਦਾ ਪਹਿਲਾਂ, ਦੂਜਿਆਂ ਤੋਂ ਬਾਅਦ ਮੁੜ ਕੇ ਆਪਣਾ। ਅੱਜ ਅਸੀਂ ਭਲਾ ਮੰਗਦੇ ਹਾਂ ਆਪਣਾ ਅਤੇ ਦੂਜਿਆਂ ਦਾ ਨਹੀਂ। ਮੇਰਾ ਪਾਤਸ਼ਾਹ ਕਹਿੰਦਾ ਗੁਰੂ ਕੇ ਸਿੱਖਾ, ਇਹਨੂੰ ਆਪਾਂ ਜਿਹੜੇ ਇਸਲਾਮ ਵਾਲੇ ਭਰਾ ਨੇ ਨਾ, ਉਹ ਦੋ ਤਰ੍ਹਾਂ ਦੀ ਦੁਆ ਕਰਦੇ ਨੇ, ਇੱਕ ਜਮਾਤੀ ਇੱਕ ਜਾਤੀ। ਮੁਸਲਮਾਨ ਭਰਾ ਨਮਾਜ਼ ਪੜ੍ਹਦੇ ਨੇ, ਅੱਲਾ ਦੇ ਅੱਗੇ ਦੁਆ ਕਰਦੇ ਨੇ, ਉਹਨੂੰ ਆਪ ਅਰਦਾਸ ਕਹਿ ਲਈਏ, ਪ੍ਰਾਰਥਨਾ ਕਹਿ ਲਈਏ, ਇੱਕ ਭਾਵ ਹੈ। ਕਦੇ ਕਦੇ ਉਹ ਇਕੱਲੇ ਅਰਦਾਸ ਕਰਦੇ ਅਤੇ ਵਿਸ਼ੇਸ਼ ਕਰਕੇ ਸ਼ੁੱਕਰਵਾਰ ਵਾਲੇ ਦਿਨ, ਜੁੰਮੇ ਵਾਲੇ ਦਿਨ ਉਹ ਇਕੱਠੇ ਹੋ ਕੇ ਜਮਾਤ ਦੁਆ ਕਰਦੇ, ਉਹਨੂੰ ਕਹਿੰਦੇ ਨੇ ਜਮਾਤੀ ਦੁਆ। ਜਿਹੜਾ ਇਕੱਲਾ ਕਰਦਾ ਉਹਨੂੰ ਕਹਿੰਦੇ ਜਾਤੀ। ਇਸੇ ਤਰ੍ਹਾਂ ਗੁਰਮੁਖੀ ਨੂੰ ਆਪਾਂ ਨਿਤਨੇਮ ਕਰਕੇ ਅਰਦਾਸ ਬੇਨਤੀ ਕਰਦੇ ਹਾਂ ਨਾ, ਇਹਨੂੰ ਕਹਿੰਦੇ ਨੇ ਜਾਤੀ ਅਰਦਾਸ। ਅਤੇ ਜਿਵੇਂ ਹੁਣ ਭੋਗ ਪੈਣਾ ਹੈ, ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ, ਇਹਨੂੰ ਕਹਿੰਦੇ ਨੇ ਪੰਥਕ ਅਰਦਾਸ ਸਾਰਿਆਂ ਵਾਸਤੇ। ਇਸ ਆਰੰਭ ਦਾ ਸ਼ਬਦ ਹੈ ਪੰਥਕ ਅਰਦਾਸ ਰੂਪ ਵਿੱਚ, ਹੇ ਮੇਰੇ ਮਾਲਕਾ ਹਮਰੀ ਗਣਤ ਨਾ ਗਣੀਆਂ ਕਾਈ, ਅਸੀਂ ਕਿਸੇ ਗਿਣਤੀ ਵਿੱਚ ਨਹੀਂ, ਸਾਡਾ ਸੁਭਾਅ ਵੀ ਪੇ ਬਾਕੀ ਤਾਂ ਭਾਵੇਂ ਗਿਣਤੀ 'ਚ ਹੋਣ ਪਰ ਨਾਲ ਅਸੀਂ ਆਪਣੇ ਆਪ ਨੂੰ ਗਿਣਤੀ ਵੀ ਜਾਣਦੇ ਹਾਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪਾਵਨ ਪੰਕਤੀਆਂ ਨੇ, ਆਪਸ ਕੋ ਧੀਰ ਕਰ ਜਾਣੇ ਔਰ ਨੁਕੋ ਲੱਗ ਬਾਤ। ਦੀਰਗ ਤੋਂ ਭਾਵ ਅਸੀਂ ਆਪਣੇ ਆਪ ਨੂੰ ਵੱਡਿਆਂ ਕਰਕੇ ਜਾਣਦੇ ਅਤੇ ਦੂਜਿਆਂ ਨੂੰ ਲਗਾਂ ਮਾਤਰਾ। ਪਰ ਆਪਾਂ ਜਿਹਦਾ ਬਰੀਕੀ ਨਾਲ ਅਰਥ ਕਰੀਏ ਨਾ ਪੰਕਤੀ ਦਾ, ਅਤੇ ਜਿੰਨਾ ਚਿਰ ਲਗਾਂ ਮਾਤਰਾ ਨਾਲ ਲੱਗਣਾ ਉਹਨਾਂ ਚਿਰ ਗੁਰਮੁਖੋ ਸ਼ਬਦ ਕੰਪਲੀਟ ਹੀ ਨਹੀਂ ਹੁੰਦਾ। ਲਗਾਂ ਮਾਤਰਾ ਇੰਨੀਆਂ ਮਹਾਨ ਨੇ, ਇੰਨੀਆਂ ਵੱਡੀਆਂ ਨੇ। ਇਸ ਕਰਕੇ ਬੇਨਤੀ ਮੇਰੇ ਵਾਹਿਗੁਰੂ, ਮੈਂ ਕਿਸੇ ਗਿਣਤੀ 'ਚ ਨਹੀਂ, ਅਸੀਂ ਜਿੰਨੇ ਵੀ ਹਾਂ ਅਸੀਂ ਭੁੱਲਣ ਆ ਰਹਾਂ, ਸਾਡੇ ਤੇ ਕਿਰਪਾ ਕਰੀ। ਬੇਨਤੀ ਹੈ
ਆਪਣਾ ਬਿਰਦ ਪਛਾਣ।
ਬਿਰਦ ਦੇ ਗੁਰਮੁਖੋ ਵਿਦਵਾਨ ਵੀਰਾਂ ਨੇ ਬੇਅੰਤ ਅਰਥ ਕੀਤੇ ਹਨ। ਬਿਰਦ ਅਰਥ ਹੈ ਸੁਭਾਉ, ਬਿਰਦ ਅਰਥ ਹੈ ਸੰਸਕਾਰ, ਬਿਰਦ ਅਰਥ ਹੈ ਧਰਮ। ਇਸ ਧਰਮ ਦੇ ਅਰਥ ਸਾਡੇ ਹਿੰਦੁਸਤਾਨ ਦੀ ਇੱਕ ਬੀਬੀ ਨੇ ਗੁਰਬਾਣੀ ਦਾ ਅੰਗਰੇਜ਼ੀ ਵੀ ਟੀਕਾ ਕੀਤਾ, ਉਹਦਾ ਨਾਮ ਐਨੀ ਬਿਸੈਂਟ। ਉਸ ਬੀਬੀ ਨੇ ਬਿਰਦ ਅਰਥ ਕੀਤਾ ਡਿਊਟੀ, ਜਿਹੜਾ ਆਪਾਂ ਧਰਮ ਲਫ਼ਜ਼ ਕਹਿੰਦੇ ਹਾਂ ਨਾ। ਉਸ ਐਨੀ ਬਿਸੈਂਟ ਨੇ ਆਪਣੇ ਟੀਕੇ 'ਚ ਉਹਦਾ ਅਰਥ ਕੀਤਾ ਹੈ ਡਿਊਟੀ, ਤੇਰੀ ਡਿਊਟੀ ਹੈ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਕ ਸੰਤ। ਜਿਹੜਾ ਪਰਮਾਤਮਾ ਨਾ ਉਹ ਸਾਡੇ ਔਗਣਾਂ ਨੂੰ ਨਹੀਂ ਵੇਂਦਾ, ਉਹ ਗੁਰਮੁਖੋ ਆਪਣੇ ਬਿਰਧ ਦੇ ਮੁਤਾਬਕ ਸਾਰਿਆਂ ਦਾ ਭਲਾ ਕਰਦਾ ਹੈ। ਮੈਂ ਇੱਕ ਹੋਰ ਬੇਨਤੀ ਕਰਦਾ ਰਹਿੰਦਾ, ਆਪਣੇ ਧਰਮ ਦੀ ਸਟੱਡੀ ਕਰੋ, ਤੇ ਆਪਣੇ ਧਰਮ ਦੇ ਨਾਲ ਬਾਕੀ ਦੇ ਧਰਮਾਂ ਦੀ ਸਟੱਡੀ ਕਰਕੇ ਕੰਪੈਰੇਟਿਵਲੀ ਸਟੱਡੀ ਕਰਕੇ ਵੇਖੋ ਵੀ ਸਾਨੂੰ ਗੁਰੂ ਪਾਤਸ਼ਾਹ ਨੇ ਕੀ ਮਹਾਨ ਦਾਤ ਦਿੱਤੀ। ਯਹੂਦੀ ਮਤ ਦੇ ਗ੍ਰੰਥਾਂ ਦੇ ਵਿੱਚ ਇਸ ਗੱਲ ਨੂੰ ਕਲੀਅਰ ਕਰਨ ਲਈ ਇੱਕ ਦ੍ਰਿਸ਼ਟਾਂਤ ਆਇਆ, ਕਿਉਂਕਿ ਪੰਕਤੀਆਂ ਨੇ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਇਹਦੇ ਆਖਰੀ ਅਰਥ ਨੇ ਵੀ ਮਾਲਕਾ ਮੈਂ ਕਿਸੇ ਗਿਣਤੀ 'ਚ ਨਹੀਂ ਅਤੇ ਤੂੰ ਦਿਆਲੂ ਕਿਰਪਾਲੂ, ਇਸ ਕਰਕੇ ਆਪਣੇ ਬਿਰਧ ਦੀ, ਆਪਣੇ ਫਰਜ਼ ਦੀ, ਆਪਣੇ ਸੁਭਾਅ ਦੀ ਪਛਾਣ ਰੱਖੀ। ਗ੍ਰੰਥਾਂ ਦੇ ਵਿੱਚ ਇੱਕ ਸਾਖੀ ਲਿਖੀ ਹੈ, ਆਮ ਪ੍ਰਚਲਿਤ ਹੈ ਵੀ ਮੂਸਾ ਪੈਗੰਬਰ ਕੋ ਤੂਰ ਪਹਾੜ 'ਤੇ ਖੁਦਾ ਦੇ ਨਾਲ ਗੱਲਾਂ ਕਰਦਾ ਹੁੰਦਾ ਸੀ। ਇਹ ਵਿਸ਼ਵਾਸ ਉਹਨਾਂ ਲੋਕਾਂ ਦਾ। ਇੱਕ ਦਿਨ ਮੂਸਾ ਜੀ ਨੇ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਵੀ ਮੈਂ ਤੇਰਾ ਬੇਟਾ ਅਤੇ ਮੇਰੇ ਮਨ ਦੀ ਭਾਵਨਾ ਵੀ ਮੈਂ ਥੋੜ੍ਹੀ ਬਹੁਤੀ ਤੇਰੀ ਮਦਦ ਕਰਾਂ। ਵੇਖੋ ਹੈਰਾਨੀ ਦੀ ਗੱਲ, ਕਰਤੇ ਦੀ ਕਿਰਤ ਕਹਿੰਦੀ ਮੈਂ ਤੇਰੀ ਮਦਦ ਕਰਾਂ। ਅੱਲਾ ਤਾਲਾ ਨੇ ਆਖਿਆ ਵੀ ਮੂਸਿਆ ਕਿਵੇਂ? ਕਹਿਣ ਲੱਗਾ ਜੀ ਤੇਰਾ ਬੇਟਾ ਜੋ ਹੋਇਆ, ਜਦੋਂ ਬੇਟੇ ਜਵਾਨ ਹੋ ਜਾਣ ਤੇ ਮਾਂ ਪਿਓ ਦੀ ਮਦਦ ਕਰਦੇ ਨੇ। ਪਰਮਾਤਮਾ ਕਹਿਣ ਲੱਗਾ ਵੀ ਜੇ ਇਹ ਗੱਲ ਹੈ ਨਾ ਤੇ ਪਹਿਲਾਂ ਤੇਰੀ ਟਰਾਈ ਲੈਂਦੇ ਵੀ ਤੂੰ ਕਿੰਨੇ ਕੁ ਜੋਗਾ, ਤੈਨੂੰ ਬਹੁਤੀ ਖਿਚੜ ਨਹੀਂ ਦੇਣੀ, ਇਸ ਨਗਰ ਦੀ ਰੋਜ਼ੀ ਰੋਟੀ ਦਾ ਤੇਰਾ ਪ੍ਰਬੰਧ ਹੈ, ਮੈਂ ਟਰਾਈ ਲੈਣੀ ਤੇਰੀ ਇੱਕ ਦਿਨ ਦੀ। ਆਹ ਜਿਹੜਾ ਨਗਰ ਹੈ ਨਾ, ਇਹ ਸਾਰੇ ਨਗਰ ਦੇ ਜੀਆਂ ਨੂੰ ਰੋਜ਼ੀ ਰੋਟੀ ਤੂੰ ਦੇਣੀ ਹੈ। ਕਹਿਣ ਲੱਗਾ ਜੀ ਠੀਕ ਹੈ। ਉੱਥੇ ਗ੍ਰੰਥਾਂ ਵਿੱਚ ਦਰਜ ਹੈ ਕਿ ਇੱਕ ਮਨੁੱਖ ਨੇ ਕਬਰ ਦੇ ਵਿੱਚੋਂ ਮੁਰਦਾ ਕੱਢ ਕੇ ਤੇ ਕੁਕਰਮ ਕੀਤਾ। ਇਹ ਬਕਾਇਦਾ ਲਿਖਤ ਹੈ, ਗੱਲ ਬੜੀ ਔੜ ਜੀ ਲੱਗਦੀ ਤੇ ਕਿ ਮੈਂ ਕਹਿਣ ਤੋਂ ਥੋੜ੍ਹਾ ਜਿਹਾ ਸੰਕੋਚ ਕਰਦਾ। ਮੂਸੇ ਨੂੰ ਇਸ ਗੱਲ ਤੋਂ ਗੁੱਸਾ ਆਇਆ। ਨਾਲ ਇੱਕ ਹੋਰ ਬੰਦਾ ਹੈ, ਮਾਫ਼ ਕਰਨਾ, ਇੱਕ ਸੂਰ ਨੂੰ ਉਹਨੇ ਰੋਟੀ ਨਹੀਂ ਦਿੱਤੀ। ਕਹਿਣ ਲੱਗਾ ਇਹਨੇ ਪੈਗੰਬਰ ਨੂੰ ਉੱਡਾਂ ਮਾਰੀਆਂ ਸਨ, ਜਿਹੜੀਆਂ ਜੇਲ੍ਹਾਂ ਨੇ ਉੱਥੇ ਸ਼ਾਮ ਦੇ ਟਾਈਮ 'ਤੇ ਘੰਟੀ ਵੱਜਦੀ, ਉਹਨੂੰ ਕਹਿੰਦੇ ਸਭ ਅੱਛਾ, ਮੁੜ ਕੇ ਮੁਲਾਜ਼ਮ ਕੈਦੀਆਂ ਨੂੰ ਬੰਦ ਕਰਕੇ ਤੇ ਬਾਹਰ ਆ ਜਾਂਦੇ, ਕਹਿੰਦੇ ਸਭ ਅੱਛਾ ਹੋ ਗਿਆ, ਚਲੋ ਆਪਣੇ ਘਰਾਂ ਨੂੰ। ਉੱਥੇ ਗ੍ਰੰਥ ਵਿੱਚ ਮੈਂ ਖੁਦ ਪੜ੍ਹਿਆ ਸੁਣਿਆ ਨਹੀਂ, ਰੱਬ ਨੇ ਵੇਖਿਆ ਤੇ ਸਭ ਅੱਛਾ ਹੋਇਆ ਹੀ ਨਹੀਂ। ਕਾਰਨ ਪੁੱਛਿਆ ਮੂਸਿਆ ਤੇਰੀ ਡਿਊਟੀ ਲਾਈ ਸੀ ਵੀ ਭਲਿਆ ਇਸ ਨਗਰ ਦੇ ਲੋਕਾਂ ਨੂੰ ਰੋਟੀ ਦੇਣੀ ਤੇ ਦੋ ਨੂੰ ਦਿੱਤੀ ਨਹੀਂ। ਕਹਿਣ ਲੱਗਾ ਜੀ ਇਹ ਦੋ ਬੜੇ ਚੰਦਰੇ ਨੇ, ਬੜੇ ਬੁਰੇ ਨੇ, ਮੁਰਦੇ ਨੂੰ ਕਬਰ ਚੋਂ ਕੱਢ ਕੇ ਕੁਕਰਮ ਕਰਨਾ ਕੀ ਇਨਸਾਨਾਂ ਦਾ ਕੰਮ ਹੈ? ਪਰਮਾਤਮਾ ਨੇ ਆਖਿਆ ਮੂਸਿਆ ਤੇਰੀ ਰੋਟੀ ਦੀ ਡਿਊਟੀ ਸੀ, ਤੇਰੀ ਜੱਜ ਦੀ ਡਿਊਟੀ ਨਹੀਂ ਸੀ ਵੀ ਤੂੰ ਵੇਖ ਕੇ ਤੇ ਸਜ਼ਾ ਦੇਵੇ। ਕਹਿਣ ਤੋਂ ਭਾਵ ਪਰਮਾਤਮਾ ਜਿਹੜਾ ਨਾ ਉਹ ਔਗੁਣਾਂ ਨੂੰ ਨਹੀਂ ਚਿਤਾਰਦਾ, ਉਹ ਸਾਡੇ ਗੁਨਾਹਾਂ ਨੂੰ ਵੇਖਦਾ ਨਹੀਂ। ਇਸ ਕਰਕੇ ਬੇਨਤੀ ਇਹ ਵਾਹਿਗੁਰੂ ਸਾਡੀ ਗਿਣਤੀ ਨਾ ਕਰੀਂ, ਤੂੰ ਆਪਣੇ ਬਿਰਧ ਦੀ ਪਛਾਣ ਕਰੀਂ, ਤੂੰ ਸਾਰਿਆਂ ਦੇ ਪਰਦੇ ਢੱਕਦਾ ਪਰਦੇ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਥਾਂ 'ਤੇ ਉਹਨਾਂ ਨੇ 30 ਮਹਾਂਪੁਰਸ਼ਾਂ ਦੇ ਜੀਵਨ ਦੀ ਕਥਾ ਲਿਖੀ ਹੈ, ਬਾਬਾ ਧਰੂ ਦੀ, ਪ੍ਰਹਲਾਦ ਦੀ, ਜੈਦੇਵ ਦੀ, ਵਾਲਮੀਕ ਜੀ ਦੀ, ਰਵਿਦਾਸ ਜੀ ਦੀ, ਬੀਬੀ ਦ੍ਰੋਪਦੀ ਦੀ। ਉੱਥੇ ਭਾਈ ਸਾਹਿਬ ਲਿਖਦੇ ਨੇ, ਅੰਦਰ ਸਭਾ ਦੁਸ਼ਾਸਨ ਨੇ ਮੱਥੇ ਵਾੜ ਦ੍ਰੋਪਦੀ ਆਉਂਦੀ। ਇਸ ਪੌੜੀ 'ਚ ਦੋ ਪੱਖ ਹਨ, ਇੱਕ ਅਰਦਾਸ ਕਿਵੇਂ ਕੀਤੀ ਜਾਏ ਅਤੇ ਦੂਜਾ ਅਰਦਾਸ ਪੂਰੀ ਕਿਵੇਂ ਕਰਦਾ ਭਗਵਾਨ। ਇਸ ਪੌੜੀ 'ਚ ਦੋ ਪੱਖ ਨੇ। ਸਾਡੇ ਚਾਮ ਗਿਲਾ ਵੀ ਗਿਆਨੀ ਜੀ ਅਰਦਾਸ ਕਰੀ ਦੀ ਪਰ ਸਾਡੀ ਮੰਨੀ ਦੀ ਨਹੀਂ, ਗੁਰਮੁਖੋ ਸਾਡੀ ਕੰਸੈਂਟਰੇਸ਼ਨ ਨਹੀਂ, ਸਾਡੀ ਇਕਾਗਰਤਾ ਨਹੀਂ, ਸਾਡਾ ਇੱਕ ਤੇ ਵਿਸ਼ਵਾਸ ਨਹੀਂ ਮੇਰੀਆਂ ਧੀਆਂ ਭੈਣਾਂ ਬੈਠੀਆਂ ਨੇ ਬੱਚੀਆਂ, ਜਿਹੜੀ ਇੱਕ ਦੀ ਉਹ ਸੁਹਾਗਣ, ਜਿਹੜੀ ਇੱਕ ਦੇ ਵਿਹੜੇ ਚੋਂ ਦੂਜੇ ਵੇ ਚਲੀ ਜਾਏ ਉਹਨੂੰ ਦੁਆਗਣ ਕਹਿੰਦੇ ਨੇ। ਚਾਚੇ ਪੰਜ ਹੋਣ, ਤਾਏ ਦਸ ਹੋਣ, ਲੇਕਿਨ ਪਿਓ ਦੋ ਚਾਰ ਨਹੀਂ, ਪਿਤਾ ਸਾਡਾ ਇੱਕ ਹੈ। ਚਾਚੇ ਵੱਧ ਹੋ ਸਕਦੇ ਨੇ, ਤਾਏ ਵੱਧ ਹੋ ਸਕਦੇ, ਪਰ ਪਿਓ ਇੱਕ, ਪਤੀ ਇੱਕ ਹੋ ਸਕਦਾ ਹੈ, ਪਤੀ ਦੋ ਨਹੀਂ। ਸਾਡੀ ਅਰਦਾਸ ਤਾਂ ਨਹੀਂ ਪ੍ਰਵਾਨ ਹੁੰਦੇ, ਅਸੀਂ ਗੁਰਮੁਖੋ ਕਦੇ ਇੱਕ ਦੇ ਅੱਗੇ ਅਰਦਾਸ ਹੀ ਨਹੀਂ ਕੀਤੀ। ਔਰ ਉਹ ਇੱਕ ਕਿਹੜਾ ਹੈ? ਕਲਗੀਧਰ ਪਾਤਸ਼ਾਹ ਮਾਰੇ ਸਾਨੂੰ ਸੰਕੇਤ ਦਿੱਤਾ, ਬਿਨ ਕਰਤਾਰ ਨਾ ਕਿਰਤ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ, ਇੱਕ ਤੋਂ ਬਿਨਾਂ ਦੂਜੇ ਦੀ ਜਾਣ ਪਛਾਣ ਹੀ ਨਾ ਕੱਢ। ਭਾਈ ਸਾਹਿਬ ਲਿਖਦੇ ਨੇ, ਬੀਬੀ ਦਰੋਪਦੀ ਨੇ ਅੱਖਾਂ ਮੀਟ ਧਿਆਨ ਧਰ, ਆਰੰਭ ਹੁੰਦਾ ਅੰਦਰ ਸਭਾ ਦੁਸ਼ਾਸ ਨੇ, ਮੱਥੇ ਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਝੂਰ ਦੇ ਔਖਦ ਰੁੱਧੀ ਨਾਰ ਜਿਨ੍ਹਾਂ ਦੀ। ਔਰ ਇਹ ਸਾਰੀ ਪੌੜੀ ਦਾ ਜੋ ਮੈਂ ਸੈਂਟਰ ਲਈਡੀਆ ਕੇਂਦਰੀ ਥੀਮ ਵੇਖਿਆ ਸਮਝਿਆ, ਉਹ ਇਹ ਹੈ ਅੱਖਾਂ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ। ਅੱਖਾਂ ਮੀਟਣ ਤੋਂ ਪਾਵੰਦਾ ਦੂਜੇ ਪਾਸੇ ਨੂੰ ਅਣਡਿੱਠ ਕਰ ਦੇਣਾ, ਦੂਜੇ ਪਾਸੇ ਵੱਲ ਝਾਕਣਾ ਹੀ ਨਹੀਂ। ਬਾਬਾ ਦੀਪ ਸਿੰਘ ਜਨਮ ਦਿਹਾੜੇ ਨੂੰ ਲੈ ਕਰਕੇ ਥਾਂ ਥਾਂ 'ਤੇ ਪ੍ਰੋਗਰਾਮ ਚੱਲ ਰਹੇ ਨੇ। ਮੈਂ ਰਾਤ ਕਿਤੇ ਕਥਾ ਕਰਨ ਗਿਆ ਆਪਣੇ ਸ਼ਹਿਰ ਵਿੱਚ ਇੱਥੇ ਹੀ, ਤਾਂ ਮੈਨੂੰ ਕਿਸੇ ਗੁਰਮੁਖ ਨੇ ਸਵਾਲ ਕੀਤਾ ਬੜੇ ਪ੍ਰੇਮ ਪਿਆਰ ਨਾਲ, ਗਿਆਨੀ ਜੀ ਗੁਰੂ ਘਰ ਵਿੱਚ ਬਲਬ ਬੜੇ ਜਗਦੇ ਨੇ, ਹੋਰ ਕਈ ਤਰ੍ਹਾਂ ਦਾ ਚਾਨਣ ਹੈ, ਤੁਹਾਨੂੰ ਲੰਮਾ ਸਮਾਂ ਹੋ ਗਿਆ ਦਰਬਾਰ ਸਾਹਿਬ ਕਥਾ ਕਰਦਿਆਂ ਨੂੰ, ਅੰਦਰ ਚਾਨਣ ਕਿਵੇਂ ਹੋਵੇ? ਅੱਜ ਰਾਤ ਦੀ ਗੱਲ ਜੇ ਮੈਂ ਉਸ ਗੁਰਮੁਖ ਪਿਆਰੇ ਵੀਰ ਨੂੰ ਬੇਨਤੀ ਕੀਤੀ ਕਿ ਗੁਰਮੁਖਾ, ਪਰਮਾਤਮਾ ਚਾਨਣ ਤਾਂ ਕਰਦਾ ਪਰ ਆਪਾਂ ਆਪਣੀ ਐਨਰਜੀ ਨੂੰ ਵੇਸਟ ਕਰਦੇ ਹਾਂ, ਐਨਰਜੀ ਨੂੰ ਐਨਰਜੀ ਲੱਗਦੀ ਨਹੀਂ। ਆਪਾਂ ਕਈ ਵਾਰ ਵੇਖਦੇ ਹਾਂ ਨਾ, ਪਿੱਛੋਂ ਬਿਜਲੀ ਘੱਟ ਆਉਂਦੀ ਹੋਵੇ ਨਾ, ਅਤੇ ਬਲਬ ਮਾੜਾ ਜਿਹਾ ਜਗਦਾ ਪਰ ਕਮਰੇ ਵਿੱਚ ਚਾਨਣ ਨਹੀਂ ਹੁੰਦਾ, ਮਾੜੀ ਜੀ ਤਾਰ ਪੀੜੀ ਜੀ ਹੁੰਦੀ ਹੈ ਪਰ ਚਮਕਦਾ ਨਹੀਂ, ਚਾਨਣ ਨਹੀਂ ਹੁੰਦਾ। ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ ਆਪਣੀ ਐਨਰਜੀ ਇੱਕ ਥਾਂ 'ਤੇ ਜੋੜਨ ਦੀ ਬਜਾਏ, ਕੰਸੈਂਟਰੇਟ ਹੋਣ ਦੀ ਬਜਾਏ, ਆਪਾਂ ਆਪਣੀ ਐਨਰਜੀ ਨੂੰ ਪਾਸੇ ਵੇਸਟ ਕਰਦੇ ਹਾਂ। ਫਲਾਣੇ ਦੀ ਪੱਗ ਢਿੱਲੀ ਸੀ, ਫਲਾਣੇ ਦੀ ਪੱਗ ਦਾ ਰੰਗ ਨਹੀਂ ਸੀ ਚੰਗਾ, ਮੈਨੂੰ ਜਾਪਦਾ ਵੀ ਉਹਦਾ ਕੋਟ ਨਹੀਂ ਧੋਤਾ। ਭਲਿਆ ਪੁਰਸ਼ਾ, ਤੂੰ ਡਰਾਈ ਕਲੀਨ ਕਰਨਾ? ਅਸੀਂ ਗੁਰਦੁਆਰੇ ਆ ਕੇ ਦੂਜਿਆਂ ਦੀ ਔਗਣ ਕੱਢਦੇ ਹਾਂ, ਗੁਰੂ ਕੇ ਸਿੱਖੋ, ਕਿਤੇ ਸਾਰਿਆਂ ਪਾਸਾਂ ਤੋਂ ਅੱਖਾਂ ਮੀਟ ਕੇ ਗੁਰੂ ਵਾਲੇ ਪਾਸੇ ਵੱਲ ਵੇਖੋ ਤੇ ਚੰਨ ਲਾਜ਼ਮੀ ਹੋਏਗਾ, ਚੰਨ ਲਾਜ਼ਮੀ ਹੋਏਗਾ। ਆਪਾਂ ਕਹਿੰਦੇ ਇੱਥੇ ਆਹ ਨਹੀਂ ਹੋਇਆ, ਉੱਥੇ ਉਹ ਨਹੀਂ ਹੋਇਆ, ਗੁਰਮੁਖਾ ਭਾਵੇਂ ਹੋਇਆ ਜਾਂ ਨਹੀਂ ਹੋਇਆ ਪਰ ਤੂੰ ਸੋਚ ਵੀ ਤੇਰਾ ਕਿੰਨਾ ਹੋਇਆ। ਮੇਰੇ ਕਹਿਣ ਤੋਂ ਮੁਰਾਦ, ਉਸ ਬੀਬੀ ਨੇ ਆਪਣੀ ਬਿਰਤੀ ਨੂੰ ਸਾਰਿਆਂ ਪਾਸਾਂ ਤੋਂ ਸੰਕੋਚ ਕਰਕੇ ਕੇਵਲ ਤੇ ਕੇਵਲ ਇੱਕ ਭਗਵਾਨ ਦਾ ਧਿਆਨ ਕੀਤਾ। ਸਾਨੂੰ ਤਾਂ ਸਾਡੇ ਵਡੇਰਿਆਂ ਅਤੇ ਸਾਡੇ ਗੁਰੂ ਨੇ ਸਿੱਧਾ ਜੋੜਿਆ ਇੱਕ ਨਾਲ, ਹੈ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ, ਭਗਵਤੀ ਤੋਂ ਭਾਵ ਸ਼ਕਤੀ। ਕਈ ਇਸੇ ਗੱਲ 'ਤੇ ਲੜੀ ਜਾਂਦੇ ਗੁਰਮੁਖੋ, ਵੀ ਜੇ ਕਿਸੇ ਥਾਂ 'ਤੇ ਭਗਵਤੀ ਦਾ ਅਰਥ ਦੇਵੀ ਹੈ ਤੇ ਕੀ ਭਗਵਤੀ ਦਾ ਅਰਥ ਪਰਮਾਤਮਾ ਨਹੀਂ ਹੋ ਸਕਦਾ? ਭਗਵਤੀ ਤਰਫ ਸ੍ਰੀ ਸਾਹਿਬ ਨੂੰ ਵੀ ਕਹਿੰਦੇ ਨੇ ਅੱਲਾ ਸ਼ਬਦ, ਬੜਾ ਬਕੀਮਤਾ ਤੇ ਪਿਆਰਾ ਮੁਸਲਮਾਨ ਭਰਾ ਅੱਲਾ ਰੱਬ ਨੂੰ ਕਹਿੰਦੇ ਨੇ। ਲੇਕਿਨ ਤੁਹਾਡੀ ਗਿਆਤ ਲਈ ਬੇਨਤੀ ਕਰਾਂ, ਇਰਾਨ ਦੇ ਵਿੱਚ ਪਹਾੜ ਦਾ ਨਾਮ ਵੀ ਅੱਲਾ ਹੈ। ਇਰਾਨ ਮੁਸਲਮਾਨੀ ਦੇਸ਼ ਹੈ, ਉੱਥੇ ਇੱਕ ਪਹਾੜ ਹੈ ਤੇ ਪਹਾੜ ਦਾ ਨਾਮ ਵੀ ਅੱਲਾ ਹੈ, ਤੇ ਇਹਦਾ ਭਾਵ ਕਿ ਸਾਡੇ ਭਰਾ ਕਿਤੇ ਪੱਥਰ ਦੇ ਪੁਜਾਰੀ ਨੇ, ਉਹ ਤਾਂ ਪੱਥਰ ਨੂੰ ਮੰਨਦੇ ਹੀ ਨਹੀਂ। ਇਸ ਕਰਕੇ ਜੇ ਭਗਵਤੀ ਦੇਵੀ ਦਾ ਨਾਮ ਹੈ ਤੇ ਭਗਵਤੀ ਪਰਮਾਤਮਾ ਦਾ ਨਾਮ ਵੀ ਹੈ, ਭਗਵਤੀ ਸ਼ਕਤੀ ਦਾ ਨਾਮ ਹੈ, ਭਗਵਤੀ ਸ੍ਰੀ ਸਾਹਿਬ ਦਾ ਨਾਮ ਹੈ। ਸਾਡੇ ਗੁਰਦੇਵ ਕਲਗੀਧਰ ਪਾਤਸ਼ਾਹ ਨੇ ਆਖਿਆ ਪ੍ਰਥਮ ਭਗਵਤੀ ਸਮ੍ਰਿਤੀ, ਪਹਿਲਾਂ ਸੁਪਰੀਮ ਪਾਵਰ ਦਾ ਧਿਆਨ ਧਰਨਾ। ਬੀਬੀ ਨੇ ਸਾਰਿਆਂ ਪਾਸਿਆਂ ਤੋਂ ਆਪਣੇ ਆਪ ਨੂੰ ਸੰਕੋਚਿਆ, ਅਰਦਾਸ ਕੀਤੀ। ਇਹ ਭਾਈ ਸਾਹਿਬ ਅੱਗੇ ਜਾ ਕੇ ਲਿਖਦੇ ਨੇ, ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਕੱਪੜਿਆਂ ਦੇ ਢੇਰ ਲੱਗ ਗਏ, ਲਾਉਣ ਵਾਲੇ ਥੱਕ ਗਏ, ਪਰ ਜਿਹੜਾ ਕੱਪੜੇ ਦੇਣ ਵਾਲਾ ਸੀ ਗੁਰਮੁਖ ਪਿਆਰੋ, ਰੱਬ ਨਾ ਥੱਕਿਆ। ਲਾਉਣ ਵਾਲੇ ਥੱਕ ਗਏ ਪਰ ਦੇਣ ਵਾਲਾ ਥੱਕਿਆ ਨਹੀਂ। ਤੇ ਸਾਰੀ ਗੱਲ ਦਾ ਨਿਚੋੜ ਉਸ ਬੀਬੀ ਨੇ, ਉਸ ਭੈਣ ਨੇ ਅਰਦਾਸ ਕੇਵਲ ਤੇ ਕੇਵਲ ਇੱਕ ਅੱਗੇ ਕੀਤੀ। ਇਸ ਕਰਕੇ ਪੰਕਤੀ ਕਹਿੰਦੀ, ਹੇ ਵਾਹਿਗੁਰੂ ਤੂੰ ਦਿਆਲੂ ਕਿਰਪਾਲੂ ਹੈ, ਸਾਡੇ ਔਗਣ ਨਾ ਵੇਖੀ, ਆਪਣੇ ਚ ਕਾਮ ਪ੍ਰਚਲਿਤ ਬੜਾ ਕਮਜ਼ੋਰੀ ਸਾਡਾ ਪਾ ਖਾ ਰਿਹਾ। ਗਿਆਨੀ ਜੀ ਇੰਨੇ ਪਾਠ ਕੀਤੇ ਗੱਲ ਨਹੀਂ ਬਣੀ, ਗੁਰਮੁਖਾ ਚੰਗੀ ਗੱਲ ਹੈ, ਗੁਰੂ ਤੇਰੇ ਤੇ ਮਿਹਰ ਕਰੇ, ਤੂੰ ਹੋਰ ਬਾਣੀ ਪੜ੍ਹ। ਬਾਣੀ ਦੀ ਗਿਣਤੀ ਤਾਂ ਕਰਦਾ ਪਰ ਨਿੰਦਿਆ ਕਿੰਨਿਆਂ ਦੀ ਕਰਦਾ, ਕਦੇ ਇਹ ਵੀ ਗਿਣਤੀ ਕਰਿਆ ਕਰ, ਆਪਾਂ ਦਿਹਾੜੀ 'ਚ ਕਿੰਨਿਆਂ ਦੀ ਨਿੰਦਿਆ ਕਰਦੇ ਹਾਂ, ਕਿੰਨਿਆਂ ਨੂੰ ਬੁਰਾ ਭਲਾ ਕਹਿੰਦੇ ਹਾਂ। ਗੁਰਮੁਖੋ ਇਕੱਲੇ ਆਪਣੇ ਪਾਠਾਂ ਦੀ ਗਿਣਤੀ ਨਾ ਕਰਿਆ ਕਰੀਏ, ਕਿਤੇ ਆਪਣੀਆਂ ਕਮਜ਼ੋਰੀਆਂ ਦੀ ਗਿਣਤੀ ਵੀ ਕਰਿਆ ਕਰੀਏ, ਸਾਡੇ 'ਚ ਕਿੰਨੇ ਔਗਣ ਨੇ। ਜਿਵੇਂ ਆਮ ਪ੍ਰਚਲਿਤ ਹੈ ਵੀ ਗਿਆਨੀ ਜੀ ਮੈਂ ਤਾਂ ਕਿਸੇ ਨੂੰ ਸੋਟਾ ਨਹੀਂ ਮਾਰਿਆ, ਆਮ ਪ੍ਰਚਲਿਤ ਹੈ। ਸਾਡੇ ਵਡੇਰਿਆਂ ਨੇ ਤਿੰਨ ਤਰ੍ਹਾਂ ਦੇ ਪਾਪ ਲਿਖੇ ਨੇ, ਵਾਚਕ ਪਾਪ, ਸਰੀਰਕ ਪਾਪ ਤੇ ਮਾਨਸਿਕ ਪਾਪ। ਸਰੀਰਕ ਪਾਪ ਤਾਂ ਹੋ ਸਕਦਾ ਵੀ ਅਸੀਂ ਡਰਦੇ ਨਾ ਕਰੀਏ, ਵੀ ਜੇ ਅਸੀਂ ਇੱਕ ਨੂੰ ਕਿਸੇ ਨੂੰ ਚਪੇੜ ਮਾਰੀ ਤਾਂ ਸਾਨੂੰ ਪੰਜ ਮਾਰ ਦੇ, ਡਰਦੇ ਵੀ ਹਾਂ, ਬੰਦਾ ਪਰਹੇਜ਼ ਕਰ ਸਕਦਾ। ਵਾਚਕ ਤੋਂ ਭਾਵ ਹੁੰਦਾ ਵੀ ਕਿਸੇ ਨੂੰ ਬੁਰਾ ਬਚਨ ਕਹਿਣਾ, ਬੁਰਾ ਬੋਲਣਾ। ਇਹ ਵੀ ਹੋ ਸਕਦਾ ਵੀ ਜੇ ਬੁਰਾ ਬੋਲਿਆ ਤਾਂ ਮੈਨੂੰ ਪਤਾ ਨਹੀਂ ਉਹ ਕੀ ਆਖੇ, ਜਾਂ ਮੇਰੇ ਨਾਲੋਂ ਤਗੜਾ, ਜਾਂ ਲੋਕੀ ਕੀ ਕਹਿਣਗੇ। ਆਪਾਂ ਕਈ ਵਾਰਾਂ ਲੋਕ ਲਾਜ ਨੂੰ ਵੀ ਇਸ ਗੱਲ ਤੋਂ ਬਚ ਜਾਂਦੇ ਹਾਂ ਵੀ ਲੋਕਾਂ ਨੇ ਕਹਿਣਾ ਵੀ ਗੱਲਾਂ ਚੰਗੀਆਂ ਕਰਦਾ ਪਰ ਕਿੰਨੀਆਂ ਬੁਰੀਆਂ ਗਾਲਾਂ ਕੱਢਦਾ, ਤੀਜਾ ਕੋ ਮੰਨੇ ਜਾਂ ਨਾ ਮੰਨੇ ਉਹ ਆਪਾਂ ਪਾਪ ਕਰਦੇ ਹਾਂ, ਉਹ ਪਾਪ ਹੈ ਮਾਨਸਿਕ ਪਾਪ। ਮਾਨਸਿਕ ਪਾਪ ਤੋਂ ਭਾਵ ਹੈ ਵੀ ਕਿਸੇ ਨੇ ਚਿੱਟੇ ਕੱਪੜੇ ਪਾਏ ਤੇ ਆਪਾਂ ਕਹਿੰਦੇ ਇਹ ਕੱਲ ਨੰਗ ਹੁੰਦਾ ਸੀ, ਹੁਣ ਵੇਖ ਲਾ ਕਿਵੇਂ ਟੀਨੋ ਪਾ ਲਾ ਕੇ ਤੁਰਿਆ ਫਿਰਦਾ, ਵੱਡਾ DC ਬਣਿਆ ਹੈ, ਪਾਏ ਉਹਨੇ ਨੇ, ਕੱਪੜਾ ਵੀ ਉਹਦਾ ਤੇ ਧੋਤਾ ਵੀ ਉਹਨੇ ਤੇ ਪੀੜ ਸਾਨੂੰ। ਇਹਨੂੰ ਕਹਿੰਦੇ ਮਾਨਸਿਕ ਪਾਪ। ਇਹ ਆਪਾਂ ਕਰਦੇ ਕੋਈ ਮੰਨੇ ਜਾਂ ਨਾ ਮੰਨੇ, ਕਿਸੇ ਦੇ ਸੁੱਖ ਨੂੰ ਵੇਖ ਕੇ, ਕਿਸੇ ਦੇ ਸਤਿਕਾਰ ਨੂੰ ਵੇਖ ਕੇ ਸਾਥੋਂ ਜਰਿਆ ਨਹੀਂ ਜਾਂਦਾ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਪਿੱਛੋਂ ਸਾਡਾ ਕਾਨ ਮਰੋੜ ਕੇ ਆਖਿਆ, ਮਿੱਤਰਾ ਜੇ ਤੇਰੇ 'ਚ ਇਹ ਆਤ ਹੈ ਤੇ ਮਾਰਿਆ ਜਾਏਗਾ, ਤੇਰਾ ਭਲਾ ਨਹੀਂ ਹੋਣਾ। ਉਹ ਪੰਕਤੀਆਂ ਨੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਤਾਤ ਨਾਮ ਈਰਖਾ ਦਾ ਹੈ। ਇਹ ਆਪਣੇ ਅੰਦਰ ਬਹੁਤ ਭਾਰੀ ਔਗਣ ਹੈ, ਭਾਰੀ ਔਗਣ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਵੀ ਭਲਾ। ਤੇ ਪਾਤਸ਼ਾਹ ਨੂੰ ਬਿਮਾਰੀ ਲੱਗ ਗਈ ਤੇ ਬਚਾ ਕਿਵੇਂ ਹੋਏ? ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਨੇ, ਜਬ ਤੇ ਸਾਧ ਸੰਗਤ ਮੋਏ ਪਾਈ ਬਿਸਰ ਗਈ ਸਭ ਤਾਤ ਪਰਾਈ। ਜਦੋਂ ਤੋਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕੀਤੀ ਹੈ ਨਾ, ਉਦੋਂ ਤੋਂ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਉਹਨਾਂ ਗੁਰਮੁਖਾਂ ਦੀ ਸੰਗਤ ਸਦਕਾ ਮੇਰੇ ਅੰਦਰੋਂ ਈਰਖਾ ਚਲੀ ਗਈ ਹੈ। ਇਸ ਕਰਕੇ ਬੇਨਤੀ ਕਰੀਏ, ਹੇ ਵਾਹਿਗੁਰੂ ਅਸੀਂ ਕਿਸੇ ਗਿਣਤੀ 'ਚ ਨਹੀਂ, ਲੇਕਿਨ ਤੂੰ ਦਿਆਲੂ ਕਿਰਪਾਲੂ ਹੈ, ਆਪਣੇ ਬਿਰਧੀ ਪਛਾਣ ਕਰਨਾ ਕਰੀ।
ਹਾਥ ਦੇ ਰਾਖੇ ਕਰ ਆਪਣੇ।
ਜਿਨ੍ਹਾਂ ਨੇ ਇਸ ਪ੍ਰਕਾਰ ਦੀ ਗੁਰਮੁਖ ਅਰਦਾਸ ਬੇਨਤੀ ਕੀਤੀ ਹੈ ਨਾ, ਉਹ ਵਾਹਿਗੁਰੂ ਉਹਨਾਂ ਨੂੰ ਹੱਥ ਦੇ ਕਰਕੇ ਰੱਖਦਾ, ਹੱਥ ਦੇ ਕਰਕੇ ਤਕਰੀਬਨ 38 ਸਾਲ ਹੋ ਗਏ ਨੇ ਇਸ ਗੱਲ ਨੂੰ। ਇਹਦੀ ਵਿਆਖਿਆ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਹੋਏ ਨੇ ਗਿਆਨੀ ਰਣਜੀਤ ਸਿੰਘ ਜੀ ਪਾਰਸ, ਮੈਂ ਉਹਨਾਂ ਕੋਲ ਸੁਣੀ ਸੀ ਜਿਹੜੀ ਇਹ ਪੰਕਤੀ ਆਪਾਂ ਸੁਣੀ ਹੈ ਨਾ, ਇਹਦੀ ਵਿਆਖਿਆ 38 ਸਾਲ ਪਹਿਲਾਂ ਕਰਗੀਧਰ ਸਿੰਘ ਸਭਾ ਗੁਰਦੁਆਰੇ ਗਿਆਨੀ ਰਣਜੀਤ ਸਿੰਘ ਦੀ ਪਾਰਸ ਮੁੜ ਕੇ ਸ਼ਾਹਪੁਰ ਆਣ ਕੇ ਉਹਨਾਂ ਸਰੀਰ ਛੱਡਿਆ ਇੱਥੇ ਹਰਿਆਣੇ ਦੇ ਵਿੱਚ, ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਸਨ। ਉਹਨੇ ਵਿਆਖਿਆ ਕੀਤੀ ਵੀ ਬਾਬਾ ਬਿਧੀ ਚੰਦ ਜੀ ਨੇ ਜਦੋਂ ਬਾਬੇ ਅਦਲੀ ਦੇ ਕਹਿਣ 'ਤੇ ਪਸ਼ੂ ਮੋੜ ਦਿੱਤੇ, ਲੰਮੀ ਚੌੜੀ ਸਾਖੀ ਸਮਾਂ ਨਹੀਂ ਆਗਿਆ ਦਿੰਦਾ ਕਿ ਮੈਂ ਖੁਲਾਸਾ ਕਰਾਂ, ਅਤੇ ਬਾਬਾ ਬਿਧੀ ਚੰਦ ਜੀ ਬਾਬਾ ਅਦਲੀ ਨੂੰ ਕਹਿਣ ਲੱਗੇ ਵੀ ਗੁਰਮੁਖਾ ਤੂੰ ਮੈਨੂੰ ਕਿਹਾ ਸੀ ਵੀ ਵਾਹਿਗੁਰੂ ਵਾਹਿਗੁਰੂ ਜਪ ਅਤੇ ਵਾਹਿਗੁਰੂ ਤੇਰੇ 'ਤੇ ਕਿਰਪਾ ਕਰੇਗਾ, ਵੇਖ ਲਓ ਮੱਝਾਂ ਗਾਵਾਂ ਦੇ ਮਾਲਕ ਚਲੇ ਗਏ ਨੇ, ਮੇਰਾ ਵਾਲ ਵਿੰਗਾ ਨਹੀਂ ਹੋਇਆ, ਅਤੇ ਮੇਰੀ ਬੇਨਤੀ ਵੀ ਤੁਸੀਂ ਮੈਨੂੰ ਆਪਣੇ ਚੇਲੇ ਬਣਾ ਲਓ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ, ਗੁਰਸਿੱਖ ਬਣਨਾ ਬੜਾ ਔਖਾ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੋਂ ਗੁਰਸਿੱਖ ਕਈ, ਜਿਹੜੇ ਗੁਰੂ ਕੇ ਸਿੱਖ ਨੇ ਅੱਗੋਂ ਗੁਰਸਿੱਖ ਹੋਰ ਬਣਾਉਂਦੇ ਨੇ। ਬਾਬਾ ਬਿਧੀ ਚੰਦ ਨੇ ਬਾਬਾ ਭਾਈ ਅਦਲੀ ਨੂੰ ਆਖਿਆ ਵੀ ਤੁਸੀਂ ਬੜੇ ਗੁਰਮੁਖ ਪਿਆਰੇ ਪੁੱਜੀ ਹਸਤੀ ਹੋ, ਅਤੇ ਤੁਸੀਂ ਕਿਹਾ ਸੀ ਵੀ ਭਾਈ ਵਾਹਿਗੁਰੂ ਵਾਹਿਗੁਰੂ ਜਪ ਤੇ ਤੇਰਾ ਵਾਲ ਨਹੀਂ ਵਿੰਗਾ ਹੋਵੇਗਾ। ਮੈਂ ਵਾਹਿਗੁਰੂ ਦਾ ਜਾਪ ਕੀਤਾ ਅਤੇ ਜਿਹੜੇ ਮੱਝਾਂ ਦੇ ਮਾਲਕ ਸਨ ਉਹਨਾਂ ਮੈਨੂੰ ਕੁਝ ਕਿਹਾ ਹੀ ਨਹੀਂ, ਮੈਂ ਚਾਹੁੰਦਾ ਤੁਹਾਨੂੰ ਮੈਂ ਗੁਰੂ ਧਾਰਨ ਕਰਨਾ। ਭਾਈ ਅਦਲੀ ਕਹਿਣ ਲੱਗੇ ਗੁਰਮੁਖਾ ਤੂੰ ਕਹਿੰਦਾ ਵੀ ਤੁਸੀਂ ਮੈਨੂੰ ਸਿੱਖ ਬਣਾ ਲਓ, ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਵੀ ਕਿਤੇ ਗੁਰੂ ਪਾਤਸ਼ਾਹ ਮੈਨੂੰ ਪੂਰਨ ਗੁਰਸਿੱਖ ਬਣਾ। ਤੂੰ ਗੁਰੂ ਦੀ ਗੱਲ ਕਰਦਾ, ਮੇਰੀ ਕੀ ਤਾਕਤ ਹੈ, ਮੈਂ ਤਾਂ ਖੁਦ ਗੁਰੂ ਦਾ ਸਿੱਖ ਹਾਂ, ਅਤੇ ਜੇ ਤੇਰੇ ਅੰਦਰ ਭਾਵਨਾ ਨਾ ਤੇ ਚੰਨ ਤੈਨੂੰ ਮੈਂ ਤਰਨ ਤਰ ਲੈ ਚੱਲਾਂ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ 'ਚ। ਬੜੀ ਪਿਆਰੀ ਸਾਗੀ ਸੁਣਾਈ ਉਹਨਾਂ ਨੇ। ਕਹਿੰਦੇ ਨੇ ਭਾਈ ਅਦਲੀ ਜੀ ਬਾਬਾ ਬਿਧੀ ਚੰਦ ਨੂੰ ਨਾਲ ਲੈ ਕਰਕੇ ਤਰਨ ਤਰਨ ਸਾਹਿਬ ਆ ਗਏ। ਉਧਰ ਜਿਹੜੇ ਪਿੰਡ ਚੋਂ ਮੱਝਾਂ ਕੱਢੀਆਂ ਸਨ, ਪਿੰਡ ਦਾ ਨਾਮ ਆਲੀ ਲਿਖਿਆ, ਦਰਿਆ ਦੇ ਪੱਲੇ ਪਾਸੇ ਕੰਢੇ ਬਿਲਕੁਲ ਉੱਪਰ, ਉੱਥੋਂ ਕੱਢੀਆਂ ਸਨ ਮੱਝਾਂ, ਗੁਰਦੁਆਰਾ ਸਾਹਿਬ ਵੀ ਬਣਿਆ। ਉਹਨਾਂ ਪਿੰਡ ਦੇ ਲੋਕਾਂ ਨੂੰ ਪਤਾ ਚੱਲਿਆ ਵੀ ਜਿਹੜਾ ਆਪਣੀ ਮੱਝਾਂ ਨੂੰ ਕੱਢ ਕੇ ਲਗਿਆ ਸੀ ਉਹ ਆਦਮੀ ਤਰਨ ਤਰਨ ਚਲਾ ਗਿਆ। ਗੁਰੂ ਪੰਚਮ ਪਾਤਸ਼ਾਹ ਦੇ ਹਜ਼ੂਰੀ 'ਚ ਆਏ ਅਤੇ ਕਹਿਣ ਲੱਗੇ ਪਾਤਸ਼ਾਹ ਬੜੇ ਦੁੱਖ ਦੀ ਗੱਲ ਹੈ, ਸਾਨੂੰ ਕਿਸੇ ਦੱਸਿਆ ਵੀ ਚੋਰ ਇੱਥੇ ਆ ਗਿਆ ਤਰਨ ਤਰਨ ਸਾਹਿਬ। ਅਤੇ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਭਲਿਓ ਗੁਰੂ ਕੀ ਸੰਗਤ ਨੂੰ ਚੋਰ ਨਹੀਂ ਕਹੀਦਾ ਹੁੰਦਾ, ਇਹ ਤਾਂ ਗੁਰੂ ਕੀ ਸੰਗਤ ਹੈ, ਅਤੇ ਬਾਕੀ ਭਾਈ ਜੇ ਤੁਹਾਨੂੰ ਸ਼ੱਕ ਹੈ ਤੁਸੀਂ ਆਪਣਾ ਚੋਰ ਪਛਾਣ ਲਓ। ਗੁਰਮੁਖੋ ਇੱਕ ਨਿਯਮ ਹੈ ਸ਼ਨਾਖਤ ਦਾ, ਜਿਹੜੇ ਸ਼ਨਾਖਤ ਕਰਨ ਵਾਲੇ ਨੇ ਨਾ ਉਹ ਤਿੰਨ ਵਾਰਾਂ ਲੰਘਣੇ ਅਤੇ ਮੁੜ ਕੇ ਚੌਥੀ ਵਾਰ ਲੰਘਣ ਦੀ ਆਗਿਆ ਨਹੀਂ ਹੁੰਦੀ। ਕਹਿੰਦੇ ਭਾਈ ਸ਼ਨਾਖਤ ਨਹੀਂ ਚਾਹ ਆਪਣਾ ਕੰਮ ਕਰ, ਤੂੰ ਮੈਂ ਐਲੀਗੇਸ਼ਨ ਤੋਹਮਤ ਲਾਈ ਜਾਂਦਾ। ਜਦੋਂ ਉਹ ਆਦਮੀ ਪਛਾਣ ਕਰਨ ਲਈ ਆਉਣ ਨਾ ਗੁਰੂ ਦੇ ਹਾਦੀ ਅਤੇ ਪਰਮੇਸ਼ਰ ਦੇ ਹਾਦੀ ਮੈਂ ਬੇਨਤੀ ਕਰਨ ਲੱਗਾ, ਹੱਥ ਦੇ ਰਾਖੇ ਕਰ ਆਪਣੇ, ਜਿਹਨਾਂ 'ਤੇ ਹੱਥ ਦੇ ਕੇ ਰੱਖਦਾ ਅਤੇ ਕਿਵੇਂ ਬਚਾ ਲੈਂਦਾ ਉਹਨਾਂ ਨੂੰ। ਬਾਬਾ ਬਿਧੀ ਚੰਦ ਦੇ ਕੋਲ ਆਉਣ ਅਤੇ ਗੁਰੂ ਪੰਚਮ ਪਾਤਸ਼ਾਹ ਕਹਿਣ ਭਾਈ ਗੁਰਮੁਖੋ ਤੁਹਾਡਾ ਕਿਤੇ ਚੋਰ ਆ ਤਾਂ ਨਹੀਂ? ਉਹ ਕਹਿਣ ਲੱਗੇ ਮਹਾਰਾਜ ਸਾਨੂੰ ਕਿਉਂ ਸ਼ਰਮਿੰਦਿਆਂ ਕਰਦੇ, ਤਾਂ ਗੁਰਮੁਖ ਹੈ ਗੁਰਮੁਖ। ਜਦੋਂ ਉਹ ਚਲੇ ਗਏ ਨਾ ਅਤੇ ਬਾਬਾ ਬਿਧੀ ਚੰਦ ਦਾ ਸੁਭਾਅ ਬੜਾ ਹਸਮੁੱਖ ਸੀ, ਦੋ ਪੱਗ ਸਨ ਬਾਬਾ ਬਿਧੀ ਚੰਦ ਬਹੁਤ ਭਾਰੀ, ਇੱਕ ਹਸਮੁੱਖ ਇੱਕ ਦਲੇਰ, ਵਿਸ਼ਵਾਸ ਗੁਰੂ 'ਤੇ। ਆਪਣੇ ਹਸਮੁੱਖ ਸੁਭਾਅ ਦੇ ਮੁਤਾਬਕ ਕਹਿਣ ਲੱਗੇ ਪਾਤਸ਼ਾਹ ਜੀ ਤਾਂ ਬੜੀ ਹੈਰਾਨੀ ਦੀ ਗੱਲ, ਕਹਿੰਦੇ ਕਿਵੇਂ ਬਿਧੀ ਚੰਦ ਆ? ਕਹਿੰਦੇ ਜੀ ਚੋਰ ਤਾਂ ਮੈਂ ਸਾਂ, ਅਤੇ ਤੁਸੀਂ ਕਹਿੰਦੇ ਸੀ ਵੀ ਚੋਰ ਕਿਤੇ ਆ ਤਾਂ ਨਹੀਂ, ਅਤੇ ਮੇਰੇ ਤਾਂ ਜਿਲ ਨੂੰ ਕੁਛ ਹੁੰਦਾ ਸੀ ਵੀ ਮੈਂ ਕਾਬੂ ਆ ਜਾਵਾਂਗਾ ਹੁਣ। ਅਤੇ ਕੋਲੋਂ ਭਾਈ ਗੁਰਦਾਸ ਕਹਿ ਹੱਸ ਕੇ ਕਹਿਣ ਲੱਗੇ ਬਿਧੀ ਚੰਦਾ ਤੂੰ ਦੱਸ ਵੀ ਤੈਨੂੰ ਉਹਨਾਂ ਆਖਿਆ ਕਿ? ਕਹਿੰਦੇ ਜੀ ਉਹਨਾਂ ਕਿਹਾ ਸੀ ਗੁਰਮੁਖ ਬ੍ਰਹਮ ਗਿਆਨੀ। ਅਤੇ ਭਾਈ ਗੁਰਦਾਸ ਕਹਿਣ ਲੱਗੇ ਗੁਰਮੁਖਾ ਵੇਖ ਲਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੀ ਹੱਥਾਂ ਦੀ ਤਾਕਤ, ਪਰਸੋਂ ਤੂੰ ਕੀ ਕੀਤਾ ਅਤੇ ਅੱਜ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਹੱਥਾਂ ਨੇ ਤੈਨੂੰ ਗੁਰਮੁਖ ਦੀ ਉਪਾਧੀ ਦੇ ਦਿੱਤੀ। ਜਿਹਦੇ 'ਤੇ ਗੁਰੂ ਹੱਥ ਰੱਖਦਾ ਨਾ, ਉਹਦਾ ਗੁਰਮੁਖੋ ਸਾਰਾ ਕੁਝ ਅੰਦਰ ਅਤੇ ਬਾਹਰ ਬਦਲ ਦਿੰਦਾ ਹੈ। ਪਰ ਰੱਖੇਗਾ ਕਿਹਨਾਂ ਨੂੰ? ਜਿਹੜੇ ਆਪਣੇ ਬਣ ਗਏ। ਹਾਥ ਦੇ ਰਾਖੇ ਕਰ ਆਪਣੇ, ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਉਹਨਾਂ ਨੂੰ ਆਪਣੇ ਜਾਣ ਕਰਕੇ, ਉਹਨਾਂ 'ਤੇ ਹੱਥ ਰੱਖ ਕਰਕੇ ਉਹਨਾਂ ਨੂੰ ਬਖਸ਼ਦਾ, ਉਹਨਾਂ ਦੀ ਰੱਖਿਆ ਕਰਦਾ ਹੈ।
ਸਦਾ ਸਦਾ ਰੰਗ ਮਾਣ।
ਇਸ ਕਰਕੇ ਪਰਮੇਸ਼ੁਰ ਦੇ ਪਿਆਰਿਆ, ਤੁਮੀ ਸਰੀਰੀ ਤੌਰ ਤੇ ਅਭੇਤਾ ਦਾ ਰੰਗ ਮੰਨਣਾ ਕਰ, ਅਭੇਤਾ ਤੋਂ ਭਾਵ ਇੱਕ ਮਿੱਕ ਹੋਣਾ।
ਸਾਚਾ ਸਾਹਿਬ ਸਦ ਮਿਹਰਬਾਨ
ਹੈ, ਉਹ ਸੱਚਾ ਸਾਰਿਆਂ ਦਾ ਸਤਿਕਾਰ ਯੋਗ ਤੇ ਸਦੀਵੀ ਤੌਰ ਤੇ ਮਿਹਰਬਾਨ, ਮਿਹਰ ਕਰਨ ਵਾਲਾ, ਦਿਆਲੂ, ਕਿਰਪਾਲੂ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ,
ਜਿਹੜੇ ਗੁਰਮੁਖ ਉਹਦੇ ਹੋ ਗਏ ਉਹਨਾਂ ਨੂੰ ਉਹ ਬੰਨਦਾ ਹੈ, ਬੰਨਣ ਪਾਉਂਦਾ ਹੈ, ਵੱਟ ਪਾਉਂਦਾ ਹੈ। ਆਪਾਂ ਨੂੰ ਗੁਰੂ ਨੇ ਬੰਨਣ ਪਾਇਆ ਨਾ, ਬੰਦ ਪਾਇਆ ਕਿਹੜਾ, ਆ ਗੁਰਮੁਖਾ ਕੜਾ ਪਾਇਆ। ਇਸ ਕਰੇ ਕੜੇ ਨਾਲ ਚੋਰੀ ਯਾਰੀ ਨਾ ਕਰੀ, ਇਹ ਹੱਥ ਗੁਰੂ ਗੋਬਿੰਦ ਸਿੰਘ ਦੇ ਨੇ। ਗੁਰੂ ਨੇ ਸਾਨੂੰ ਬ੍ਰੇਕਾਂ ਵਾਲਾ ਕਸ਼ਹਿਰਾ ਪਾਇਆ, ਬ੍ਰੇਕਾਂ ਵਾਲਾ। ਆ ਕਈ ਮਜ਼ਾਕੀਆ ਕਹਿਣਗੇ ਬ੍ਰੇਕਾਂ ਵਾਲਾ ਕਸ਼ਹਿਰਾ ਹੈ ਹੀ ਬ੍ਰੇਕਾਂ ਵਾਲਾ, ਜਿਹੜੀ ਗੱਡੀ ਚੱਲਦੀ ਹੈ ਨਾ, ਜੇ ਬ੍ਰੇਕਾਂ ਨਾ ਹੋਣ ਤੇ ਗੁਰਮੁਖੋ ਪਤਾ ਨਹੀਂ ਕਦੋਂ ਡਿੱਗ ਪਏ। ਜਿਹੜਾ ਕਈ ਕਸ਼ਹਿਰਾ ਨਾ ਬ੍ਰੇਕਾਂ ਵਾਲਾ, ਇਹ ਸਾਨੂੰ ਕਹਿੰਦਾ ਭਲਿਆ ਗੁਰੂ ਨੇ ਤੈਨੂੰ, ਪਰਮੇਸ਼ਰ ਨੇ ਬੰਧ ਚ ਪਾਇਆ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਮੇਰੇ ਪੂਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮੈਨੂੰ ਬੰਨ, ਮੈਨੂੰ ਰੋਕ ਲਾਉਣਾ ਕੀਤੀ ਹੈ।
ਹੋਈ ਸਰਬ ਕਲਿਆਣ,
ਤੇ ਜਿਹੜੇ ਇਸ ਰੋਗ ਦੇ ਹੋ ਗਏ ਪਾਬੰਦ, ਜਿਨ੍ਹਾਂ ਨੇ ਰੋਗ ਨੂੰ ਕਰ ਲਿਆ ਸਵੀਕਾਰ, ਜਿਨ੍ਹਾਂ ਤੇ ਰਹਿਮਤ ਹੋ ਗਈ, ਭਾਵੇਂ ਕਿਸੇ ਜਾਤੀ ਤੇ ਭਾਵੇਂ ਕਿਸੇ ਧਰਮ ਨਾਲ ਸੰਬੰਧਿਤ ਨੇ, ਸਾਰਿਆਂ ਦੀ ਕਲਿਆਣ ਮੁਕਤੀ ਹੋ ਗਈ।
ਰਹਾਉ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਜੀਉ ਪਾਏ ਪਿੰਡ ਜਿਨ ਸਾਜਿਆ,
ਇੱਥੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਭਲਿਆ ਕਿਰਤ ਕਰਨ ਨਾ ਪਾਣਾ। ਆਪਾਂ ਨੂੰ ਕਿਸੇ ਮੌਕੇ ਕੋਲ ਡਿੱਗੇ ਪੈਸੇ, ਸਾਡੇ ਬੜੂਏ ਚੋਂ 50 ਦਾ ਨੋਟ ਡਿੱਗ ਪਏ ਤੇ ਅਸੀਂ ਵੇਖੀ ਨਾ, ਤੇ ਉਹ ਕਵੇ ਭਾਈ ਸਾਹਿਬ ਤੁਸੀਂ ਆਪਣੇ ਪੈਸੇ ਚੱਕ ਲਓ। ਅਸੀਂ ਕਹਿੰਦੇ ਭਾਈ ਸਾਹਿਬ ਤੁਹਾਡੀ ਮਿਹਰਬਾਨੀ, ਧੰਨਵਾਦ। ਤੇ ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਤੇਰੇ ਤੇ ਵਾਹਿਗੁਰੂ ਨੇ ਏਡਾ ਵੱਡਾ ਸਾਨ ਕੀਤਾ। ਪਿੰਡ ਕਹਿੰਦੇ ਨੇ ਸਰੀਰ ਨੂੰ, ਇਹ ਸਰੀਰ ਦੇ ਵਿੱਚ ਜੀਓ ਤੋਂ ਭਾਵ ਚੇਤਨ ਕਲਾ, ਇਸ ਤੇਰੇ ਤਨ ਸਰੀਰ ਦੇ ਵਿੱਚ ਆਪਣੀ ਚੇਤਨ ਕਲਾ ਪਾ ਕਰਕੇ
ਜਿੱਤਾ ਪਹਿਨਣ ਖਾਣ।
ਇਹ ਨਹੀਂ ਵੀ ਮੁੜ ਕੇ ਤੈਨੂੰ ਪੈਦਾ ਕਲਾ ਕੀਤਾ, ਮੁੜ ਕੇ ਤੇਰੇ ਪਹਿਨਣ ਤੇ ਖਾਣ ਦਾ ਪ੍ਰਬੰਧ ਵੀ ਕੀਤਾ। ਸਾਡਾ ਜਨਮ ਹੋਇਆ ਭਾਵੇਂ ਗਰੀਬਾਂ ਦੇ ਘਰ ਜੰਮੇ, ਭਾਵੇਂ ਅਮੀਰਾਂ ਦੇ ਘਰ ਜੰਮੇ, ਇੱਕ ਮਾਂ ਨੂੰ ਖਾਣ ਵਾਸਤੇ ਕਾਜੂ ਤੇ ਪਿਸਤੇ, ਇੱਕ ਮਾਂ ਗਰੀਬਣੀ ਜਿਹੜੀ ਸੁੱਕੀ ਰੋਟੀ ਖਾਂਦੀ ਹੈ, ਉਹਨਾਂ ਦੋਵਾਂ ਮਾਵਾਂ ਦੇ ਸਰੀਰ ਵਿੱਚ ਪਰਮੇਸ਼ਰ ਨੇ ਬੱਚਿਆਂ ਦੇ ਵਾਸਤੇ ਦੁੱਧ ਪੈਦਾ ਕਰ ਦਿੱਤਾ। ਬੱਚੇ ਦਾ ਜਨਮ ਮਗਰੋਂ ਦੁੱਧ ਦਾ ਪ੍ਰਬੰਧ ਪਹਿਲਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਉਹ ਭਰਿਆ ਪੁਰਸ਼ਾ, ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ ਜਿਹਨੇ ਤੇਰੇ ਸਰੀਰ ਵਿੱਚ ਚੇਤਨ ਕਲਾ ਪਾ ਕਰਕੇ ਤੈਨੂੰ ਪਹਿਨਣ ਲਈ ਕੱਪੜਾ, ਤੈਨੂੰ ਖਾਣ ਲਈ ਪਦਾਰਥ, ਭੋਜਨ ਦਿੱਤੇ।
ਆਪਣੇ ਦਾਸ ਕੀ ਆਪ ਪੈਜ ਰਾਖੀ,
ਤੈਨੂੰ ਇੱਕ ਨਿੱਕਾ ਜਿਹਾ ਸੁਝਾਅ ਵੀ ਤੂੰ ਦਾਸ ਬਣ ਕੇ ਰਹੋ, ਨਿਮਾਣਾ ਬਣ ਕੇ ਰਹੋ। ਜਿਹੜੇ ਦਾਸ ਬਣ ਕੇ ਰਹੇ ਨੇ ਉਹਨਾਂ ਦੀ ਪੈਜ ਪੱਤ ਨੂੰ ਸਵੈਗੁਰੂ ਨੇ ਆਪ ਰੱਖਣਾ ਕੀਤਾ।
ਨਾਨਕ ਸਾਧ ਕੁਰਬਾਨ,
ਥੋੜੀ ਜੀ ਤੂੰ ਖੇਚਲ ਕਰ, ਕਾਹਲਾ ਨਾ ਪਿਆ ਕਰ, ਤੂੰ ਸਦੀਵੀ ਤੌਰ ਤੋਂ ਸਵੈਗੁਰੂ ਤੋਂ ਸਦਕੇ ਜਾ, ਉਹਦੇ ਤੋਂ ਕੁਰਬਾਨ ਜਾ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ, ਜਿਵੇਂ ਆਪਾਂ ਕਹਿੰਦੇ ਸਵੇਰੇ ਅਰਦਾਸ ਕੀਤੀ, ਗੁਰਮੁਖ ਅਰਦਾਸ ਦੁਪਹਿਰੇ ਵੀ ਹੋ ਸਕਦੀ ਹੈ, ਅਰਦਾਸ ਦਾ ਕੀ ਟਾਈਮ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਸਦੀਵੀ ਤੌਰ ਤੇ ਅਸੀਂ ਉਸ ਵਾਹਿਗੁਰੂ ਤੋਂ ਸਦਕੇ ਜਾਈਏ, ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਕੇ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।